ਨਾਮ ਵਾਹਿਗੁਰੂ, ਸਤ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨ ਹੈ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ, जिन तुम भेजे तिन्ह बुलाए, सुख सहज सेती घर आओ, आनंद मंगल गुण गाओ सहज धुन, नेह चल राज कमाओ, तुम घर आवो मेरे मीत, तुमरे दुखी हर आप निवारे, अपदा भई बतीत, रहाओ प्रगट कीने प्रभ करने हारे, नासन भाजन थाके, कर मंगल वाजे नित वाजे, अपने खसम निवाजे, अस्थिर रहो डोलो मत कबहो, गुर कै बचन आधार, जय जयकार सगल भूमंडल, मुख उज्जल दरबार, जिनके जीत नहीं फेरे, आपे पया सहाई, अचरज किया करन हारे, नानक सच वडियाई, जिनके जीत नहीं फेरे, आपे पया सहाई, अचरज किया करन हारे, नानक सच वडियाई।
वाहिगुरु जी का खालसा, वाहिगुरु जी की फतेह। गुरु रूप गुरु की साहब जी नवाजी, गुरु रूप गुरु खालसा, सत संग जी। आप जो इलाही फरमान सतगुरु पातशाह महाराज की कृपा नाल सरवण कीता है, ये धन गुरु ग्रंथ सच्चे पातशाह महाराज जी के 678 अंग ते सुभायमान है। जिंदगी विच कई घटनावां अजिहां हुंदियां ने जिहड़ियां जिंदगी पर्यंत बंदे नूं भुलदियां नहीं। मैं ये लफ्ज़ तां कहे ने कि जिहड़ा अज पावन पवित्र फरमान सतगुरु पातशाह ने बख्शिश कीता है ना, जिस दिन मेरी बतौरे कथा वाचक नियुक्ति होई मंजी साहब 3 फरवरी 1987 नूं, उस दिन दास ने पहले दिन इस पावन शब्द की व्याख्या की थी। ये मेरी जिंदगी एक अहम पक्ष रखता गुरु का पावन पवित्र हुक्मनामा। इस पावन शब्द की भूमिका के बारे साढ़े विद्वान वीर दियां वख वख रहियां हन। उन्हां विद्वानां दे विचों भाई साहब भाई नारायण सिंह जी मजंगा वाले, इसे प्रकार साड़ी कौम दे महान विद्वानां दा कीता होया टीका फरीदकोट, संप्रदाय ज्ञानी और इसे प्रकार प्रिंसीपल तेजल सिंह जी वर्गे विद्वानां ने भाई साहब भाई शाम सिंह जी जिन्हां निरंतर गुरु रामदास सच्चे पातशाह महाराज के पावन पवित्र चरणों में हाजरी भर के 70 साल कीर्तन किया, उन्हां दी राय मुताबक ਜਦੋਂ ਬਾਬਾ ਬੁੱਢਾ ਜੀ ਨੇ ਇਹ ਸਵਾਭਿਕ ਵਚਨ ਕਹੇ ਸਨ ਕਿ ਗੁਰੂ ਪਰਿਵਾਰ ਨੂੰ ਇੰਨੀ ਕਾਹਲੀ ਕਰਨ ਦੀ ਕੀ ਲੋੜ ਸੀ। ਆਮ ਕਰਕੇ ਆਪਾਂ ਭਾਜੜ ਲਫਜ਼ ਕਹਿੰਦੇ ਹਾਂ, ਮੇਰੀ ਅੰਤਰ ਆਤਮਾ ਮੇਰੀ ਜ਼ਮੀਰ ਆਗਿਆ ਨਹੀਂ ਦਿੰਦੇ ਕਿ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ ਗੁਰੂ ਪਾਤਸ਼ਾਹ ਦੇ ਪਰਿਵਾਰ ਨੂੰ ਇਹ ਭਾਜੜ ਲਫਜ਼ ਕਹਿ ਦੇਣ। ਇੱਕ ਪਾਸੇ ਆਪਾਂ ਕਹਿੰਦੇ ਹਾਂ ਪਿਓ ਬ੍ਰਹਮ ਗਿਆਨੀ ਸਨ, ਉਹਨਾਂ ਦੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਵਚਨ ਕੀਤਾ ਸੀ, ਬੁੱਢਿਆ ਮੈਂ ਤਾਂ ਇੱਥੋਂ ਓਹਲੇ ਨਾ ਹੋਸਾਂ। ਬਾਬਾ ਬੁੱਢਾ ਜੀ ਇਹ ਕਦੇ ਵਚਨ ਕਹਿ ਨਹੀਂ ਸਕਦੇ, ਇਹ ਮੈਂ ਬੇਨਤੀ ਕਰ ਰਿਹਾ, ਮੇਰੀ ਨਿੱਜੀ ਰਾਏ ਹੈ, ਮੇਰੀ ਆਪਣੀ ਰਾਏ ਮੁਤਾਬਕ। ਪਹਿਲੀ ਵੇਰ ਜਦੋਂ ਮਾਤਾ ਗੰਗਾ ਜੀ ਗਏ ਅਤੇ ਕਹਿਣ ਲੱਗੇ ਬਾਬਾ ਜੀ ਤੁਸੀਂ ਅਰਦਾਸ ਕਰੋ, ਅਤੇ ਬਾਬਾ ਬੁੱਢਾ ਜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਮਾਤਾ ਜੀ ਮੈਂ ਗੁਰੂ ਘਰ ਦਾ ਘਾਏ, ਮੈਂ ਨਿਮਾਣਾ ਸੇਵਕ, ਮੈਂ ਇੰਨੇ ਯੋਗਾ ਨਹੀਂ। ਦਰਅਸਲ ਆਪਾਂ ਗੁਰੂ ਕੀ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਜਿਉਂ ਬੁਲਾਵੇਂ ਤਿਉਂ ਬੋਲਾਂ ਸੁਆਮੀ, ਕੁਦਰਤ ਕੌਣ ਹੰਭਾਰੀ। ਮਹਾਰਾਜ ਮੇਰੇ ਵਿੱਚ ਬੋਲਣ ਦੀ ਸਮਰੱਥਾ ਅੱਡੀ, ਜਿਵੇਂ ਕਿਰਪਾ ਕਰਕੇ ਬੁਲਾਉਂਦੇ ਉਸੇ ਮੁਤਾਬਕ ਮੈਂ ਬੋਲਦਾ ਹਾਂ। ਦਰਅਸਲ ਸਾਨੂੰ ਸਮਝਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਕੌਤਕ ਕੀਤੇ, ਮਾਤਾ ਗੰਗਾ ਦੇ ਨਾਲ ਕੋਈ ਦਾਸ ਅਤੇ ਦਾਸੀਆਂ ਗਏ ਔਰ ਦੁਨੀਆਦਾਰੀ ਦੇ ਢੰਗ ਦੇ ਮੁਤਾਬਕ ਤਾਂ ਉਹ ਠੀਕ ਪ੍ਰਤੀਤ ਹੁੰਦਾ ਹੈ, ਪਰ ਕਦੇ ਵੀ ਗੁਰਮੁਖੋ ਕਿਸੇ ਧਰਮ ਅਸਥਾਨ 'ਤੇ ਜਾਈਏ, ਮਹਾਂਪੁਰਸ਼ਾਂ ਕੋਲ ਜਾਈਏ, ਗੁਰਦੇਵ ਦੇ ਦਰਬਾਰ ਵਿੱਚ ਜਾਈਏ, ਨਿਮਾਣੇ ਹੋ ਕੇ ਜਾਣਾ ਚਾਹੀਦਾ। ਔਰ ਦੂਜੀ ਵਾਰ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਗੰਗਾ ਜੀ ਤੁਸੀਂ ਅਰਦਾਸ ਕਰਾਉਣ ਲਈ ਗਏ ਸੀ, ਤੁਹਾਨੂੰ ਨਿਮਾਣੇ ਬਣ ਕੇ ਜਾਣਾ ਚਾਹੀਦਾ ਸੀ, ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ, ਤੁਸੀਂ ਗੰਢੇ ਮਿੱਸੀਆਂ ਰੋਟੀਆਂ ਆਪਣੇ ਹੱਥਾਂ ਨਾਲ ਦਹੀਂ ਰਿੜਕ ਕੇ ਲਿਜਾਓ ਅਤੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨਗੇ। ਗੁਰਮੁਖੋ ਗਾਰਡ ਦੀ ਝੰਡੀ ਹੋ ਜਾਏ ਅਤੇ ਡਰਾਈਵਰ ਨੂੰ ਗੱਡੀ ਚਲਾਉਣੀ ਪੈਂਦੀ ਹੈ ਨਾ, ਇਹ ਸਤਿਗੁਰੂ ਪੰਚਮ ਪਾਤਸ਼ਾਹ ਦੀ ਆਗਿਆ ਹੋਏ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਅਤੇ ਨਾਲ ਹੀ ਬਚਨ ਕੀਤੇ, ਮਾਤਾ ਜੀ ਤੁਹਾਡੀ ਕੁੱਖ ਤੋਂ ਮਹਾਂਬਲੀ ਸੂਰਮੇ ਦਾ ਅਵਤਾਰ ਹੋਏਗਾ। ਉਹਨਾਂ ਗਿਆਨੀਆਂ ਮੁਤਾਬਕ, ਉਹਨਾਂ ਵਿਦਵਾਨ ਵੀਰਾਂ ਦੇ ਮੁਤਾਬਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਨਾਲੀ ਨਗਰ ਚਲੇ ਗਏ ਔਰ 1652-21 ਹਾੜ ਨੂੰ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ ਔਰ 3 ਸਾਲ ਬਾਅਦ ਤੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਅਤੇ ਬਾਕੀ ਦਾ ਪਰਿਵਾਰ ਇੱਥੇ ਆਇਆ ਤਾਂ ਉਸ ਮੌਕੇ ਗੁਰੂ ਪੰਚਮ ਪਾਤਸ਼ਾਹ ਨੇ ਪਾਵਨ ਸ਼ਬਦ ਉਚਾਰਨ ਕੀਤਾ। ਇਹ ਅਪਰੋਗਤ ਵਿਦਵਾਨਾਂ ਦੀ ਰਾਏ, ਜਿਵੇਂ ਮੈਂ ਜ਼ਿਕਰ ਕੀਤਾ ਹੈ, ਫਰੀਦਕੋਟੀਆ ਟੀਕਾ, ਪ੍ਰਿੰਸੀਪਲ ਤੇਜਾ ਸਿੰਘ ਜੀ, ਗਿਆਨੀ ਨਰੈਣ ਸਿੰਘ ਜੀ ਮਜੰਗਾ ਵਾਲੇ ਅਤੇ ਸੰਪਰਦਾਇ ਵੀਰ, ਉਹਨਾਂ ਦੀ ਇਹ ਰਾਏ ਹੈ। ਲੇਕਿਨ ਕੁਝ ਸਾਡੇ ਬੁੱਧੀਜੀਵੀ ਭਰਾਵਾਂ ਦੀ ਰਾਏ ਮੁਤਾਬਕ ਇਹਦਾ ਸੰਬੰਧ ਇਸ ਭੂਮਿਕਾ ਨਾਲ ਨਹੀਂ, ਪਰ ਤਮਾਮ ਦਾਨੇ ਤਮਾਮ ਗੁਰੂ ਕੇ ਸਿੱਖ, ਭਾਵੇਂ ਉਹ ਬੁੱਧੀਜੀਵੀ, ਭਾਵੇਂ ਉਹ ਸੰਪਰਦਾਇ, ਭਾਵੇਂ ਕੋਈ ਵੀ ਗੁਰਮੁਖ ਜਾਣੇ, ਉਹਨਾਂ ਦੀ ਇਹਦੇ ਬਾਰੇ ਇੱਕ ਰਾਏ ਹੈ, ਤੁਮ ਕਰ ਆਵੋ ਮੇਰੇ ਮੀਤ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਇਹ ਕੇਂਦਰੀ ਧੁਰਾ ਹੈ। ਘਰ ਕਿਹੜਾ ਗੁਰਮੁਖੋ? ਸਾਧ ਸੰਗਤ, ਆਪਾਂ ਦੁਨੀਆਂ ਦੇ ਲੋਕ ਥਾਂ ਥਾਂ 'ਤੇ ਜਾ ਕੇ ਭਟਕਦੇ ਹਾਂ, ਕੋਈ ਮੜੀਆਂ ਨੂੰ ਜਾ ਕੇ ਮੱਥਾ ਟੇਕਦਾ, ਕੋਈ ਮੱਟਾਂ ਨੂੰ ਜਾ ਕੇ ਮੱਥਾ ਟੇਕਦਾ, ਕੋਈ ਕਬਰਾਂ 'ਤੇ ਜਾ ਕੇ ਪੂਜਾ ਕਰਦਾ, ਕੋਈ ਜੰਡਾਂ 'ਤੇ ਜਾ ਕੇ ਸੰਧੂਰ ਭੁੱਕਦਾ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ, ਬੜੀ ਮਸ਼ਹੂਰ ਕਹਾਵਤ ਹੈ ਪੰਜਾਬੀ ਦੀ, ਆਖੇ ਧੀ ਨੂੰ ਅਤੇ ਸਮਝਾਵੇ ਨੂੰਹ ਨੂੰ। ਸਤਿਗੁਰੂ ਪਾਤਸ਼ਾਹ ਨੇ ਇਨਡਾਇਰੈਕਟ ਤਰੀਕੇ ਦੇ ਨਾਲ, ਕਿਉਂਕਿ ਆਪਾਂ ਪੜ੍ਹਦੇ ਹਾਂ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਇਹ ਬਾਣੀ ਕਿਸੇ ਇੱਕ ਵਿਅਕਤੀ ਲਈ ਨਹੀਂ, ਕਿਸੇ ਇੱਕ ਜਾਤੀ ਲਈ ਨਹੀਂ, ਇਸ ਗੁਰੂ ਕੀ ਬਾਣੀ ਦਾ ਇੱਕ ਵਾਧਾ ਹੈ, ਇਹ ਸਾਰਿਆਂ ਦੀ ਸਾਂਝੀ ਹੈ। ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ। ਆਪਾਂ ਜਦੋਂ ਵੀ ਕਿਤੇ ਜਾਂਦੇ ਹਾਂ ਤਾਂ ਆਪਾਂ ਨੂੰ ਆਪਣੇ ਸੱਜਣ ਮਿੱਤਰ ਦੋਸਤ ਕਹਿੰਦੇ ਨੇ, ਭਾਈ ਤੁਸੀਂ ਉੱਥੇ ਕੀ ਲੈਣ ਜਾਂਦੇ ਹੋ? ਆਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਆਉਂਦੇ ਹੋ ਅਤੇ ਤੁਹਾਡੇ 'ਤੇ ਕੋਈ ਬੰਦਾ ਤਰਕ ਕਰਦਾ, ਭਾਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੀ ਦਿੰਦਾ? ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਨੱਕ ਕਿਉਂ ਰਗੜਦੇ ਹੋ? ਮੈਂ ਤਾਂ ਇੰਨੇ ਯੋਗਾ ਨਹੀਂ, ਪਰ ਮੈਨੂੰ ਇੱਕ ਵਿਦਵਾਨ ਗੁਰਮੁਖ ਦੀ ਗੱਲ ਚੇਤੇ ਆ ਗਈ, ਉਹਨੇ ਸਾਡੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਕੰਝ ਸਿੰਘ ਨਾਭਾ, ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕੌਮ ਨੂੰ ਦੇਣ ਦਿੱਤੀ ਹੈ, ਜਿਹਨੂੰ ਆਪਾਂ ਡਿਕਸ਼ਨਰੀ ਕਹਿੰਦੇ ਹਾਂ ਨਾ ਅੰਗਰੇਜ਼ੀ 'ਚ, ਇਸ ਪ੍ਰਕਾਰ ਉਹਨਾਂ ਨੇ ਸਾਨੂੰ ਡਿਕਸ਼ਨਰੀ ਦਿੱਤੀ ਜਿਹਦੇ 'ਚ ਬਹੁਤ ਪੱਖਾਂ ਦਾ ਉਹਨਾਂ ਜ਼ਿਕਰ ਕੀਤਾ ਹੈ। ਉਹਨਾਂ ਨੇ ਇਹ ਜਵਾਬ ਦਿੱਤਾ, ਭਾਈ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਕਿਉਂ ਜਾਂਦੇ? ਮੈਂ ਦੱਸਦਾ ਹਾਂ। ਮੈਂ ਕਿਹਾ ਭਾਈ ਸਾਹਿਬ ਬੜੀ ਕਿਰਪਾ ਕੀਤੀ ਜੇ। ਉਹ ਕਹਿੰਦੇ ਆਨੰਦ ਕੋ ਘਰ ਹੈ ਕਿ ਅੰਮ੍ਰਿਤ ਕੋ ਸਰ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਆਨੰਦ ਦੇ ਘਰ ਨੇ, ਅੰਮ੍ਰਿਤ ਦੇ ਸਰੋਵਰ ਨੇ, ਦੇਵਨ ਕੋ ਤਰ ਹੈ। ਅਸੀਂ ਧਾਰਮਿਕ ਗ੍ਰੰਥਾਂ ਵਿੱਚ ਭਾਰਤੀ ਜਿੰਨੇ ਵੀ ਗ੍ਰੰਥ ਨੇ, ਉੱਥੇ ਇੱਕ ਦਰਖਤ ਦਾ ਜ਼ਿਕਰ ਪੜ੍ਹਦੀ ਦਾ ਨਾਮ ਹੈ ਕਲਪਤਰ, ਜਿਹਨੂੰ ਆਸਾ ਦੀ ਵਾਰ ਵਿੱਚ ਆਪਾਂ ਕਹਿੰਦੇ, ਪਾਰ ਜਾਤ ਗੋਪੀ ਲਿਆਇਆ ਬਿੰਦਰਾ ਬਨ ਮੈਂ ਰੰਗ ਕੀਆ। ਭਾਈ ਕਾਂਝ ਸਿੰਘ ਨਾਭਾ ਕਹਿੰਦੇ, ਗੁਰਮੁਖੋ ਪਤਾ ਨਹੀਂ ਉਹ ਕਲਪਤਰ ਕਿਸੇ ਵੇਖਿਆ ਕਿ ਨਹੀਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਉਹ ਕਲਪਤਰ ਜਿਹੜਾ ਵੀ ਆ ਗਿਆ ਉਹਦੀਆਂ ਕਲਪਨਾ ਮਿਟ ਗਈਆਂ, ਉਹਦੀ ਭੜਕਣਾ ਮਿਟ ਗਈ ਕਿ ਗਿਆਨ ਕੋ ਸਮਾਜ ਹੈ। ਇਹ ਗਿਆਨ ਦਾ ਸਮਾਜ ਕਿਵੇਂ? ਬਾਬਾ ਫਰੀਦ ਜੀ ਮੁਸਲਮਾਨ ਹਨ, ਇਸੇ ਪ੍ਰਕਾਰ ਬਾਬਾ ਰਾਮਾਨੰਦ ਜੀ ਵਿਰਾਗੀ ਹਨ, ਬਾਬਾ ਧੰਨਾ ਜੀ ਇੱਕ ਜ਼ਿਮੀਂਦਾਰ, ਪਰ ਸਾਰੇ ਗਿਆਨਵਾਨ ਗੁਰਮੁਖਾਂ ਦੀ ਇੱਥੇ ਇੱਕ ਰਾਏ ਹੈ, ਕਾਲ ਹੂੰ ਕੇ ਕਾਲ ਹੈ। ਕਾਲ ਹੂੰ ਕੇ ਕਾਲ ਕਿਵੇਂ? ਆਪਾਂ ਜਿੰਨੇ ਵੀ ਬੈਠੇ ਹਾਂ ਗੁਰਮੁਖ, ਆਪਾਂ ਕਾਲ ਦੇ ਅਧੀਨ ਹਾਂ, ਨਾ ਸੀ ਪਹਿਲਾਂ ਨਾ ਰਹਿਣਾ, ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਫੇਰ ਵੀ ਰਹਿਣਗੇ। ਮੈਂ ਅੱਗੇ ਵੀ ਜ਼ਿਕਰ ਕੀਤਾ ਹੋਵੇਗਾ ਸ਼ਾਇਦ, ਇੱਕ ਵਿਦਵਾਨ ਟਾਈਮ ਵੀ ਉਹਦਾ ਨਾਂ ਅੰਗਰੇਜ਼ ਹੈ, ਉਹ ਕਹਿੰਦਾ ਦੁਨੀਆਂ ਦੇ ਲੋਕ ਜਦੋਂ ਕੁਝ ਵੀ ਨਾ ਰਿਹਾ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਹਿਣਗੇ। ਬੜੀ ਅਜੀਬੋ ਗਰੀਬ ਗੱਲ ਜੇ। ਉਹਨੂੰ ਪੁੱਛਿਆ, ਭਾਈ ਕੀ ਕਾਰਨ ਹੈ, ਤੂੰ ਕਿਸ ਬੀਸ 'ਤੇ ਬੇਸ 'ਤੇ ਦਲੀਲ ਦੇਣਾ? ਉਹ ਵੀਰ ਕਹਿੰਦਾ ਵੀ ਦੁਨੀਆਂ ਦੇ ਤਮਾਮ ਦਾਨੇ ਇਸ ਗੱਲ 'ਤੇ ਇੱਕ ਰਾਏ ਨੇ, ਟਰੁੱਥ ਇਜ ਯੂਨੀਵਰਸਲ, ਸੱਚਾਈ ਸਦੀਵੀ ਹੈ, ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੌਣ ਨੇ? ਪਿਆਰਿਓ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਅਤੇ ਅੱਗੇ ਲਿਖਿਆ ਜੇ ਇੱਕ ਸਾਰਿਆਂ ਦਾ ਸਾਂਝਾ ਹੈ। ਸਦੀਵੀ ਤੌਰ 'ਤੇ ਰਹੇਗਾ ਕਿ ਰੀਤ ਹੀ ਕੋਈ ਪਾਲ ਹੈ ਮਰਿਆਦਾ ਪਾਲਣ ਵਾਲਾ। ਮਰਿਆਦਾ ਪਾਲਣ ਵਾਲਾ ਕਿਵੇਂ? ਕੋਈ ਅਮੀਰਾਂ ਦਾ ਪੱਗ ਕਰਦਾ ਹੈ, ਕੋਈ ਜਾਤੀ ਦਾ ਪੱਗ ਕਰਦਾ ਹੈ, ਕੋਈ ਇਲਾਕੇ ਦਾ ਪੱਗ ਕਰਦਾ ਹੈ, ਪਰ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਸੇ ਦਾ ਪੱਖ ਨਹੀਂ ਜੇ ਕਰਦਾ ਕਿ ਭਾਰਤੀ ਕੀ ਬਾਲ ਹੈ। ਰਤੀ ਕਹਿੰਦੇ ਨੇ ਪ੍ਰੇਮ ਨੂੰ, ਆਪਾਂ ਜਿਵੇਂ ਪੜ੍ਹਦੇ ਏਕ ਰਤੀ ਬਿਨ ਏਕ ਰਤੀ ਕੇ, ਗੱਲ ਤਾਂ ਬਣੇਗੀ ਪਿਆਰਿਆ ਜੇ ਭਾਵਨਾ ਕਰਕੇ ਪ੍ਰੇਮ ਕਰਕੇ ਮਾਲਾ ਫੇਰੇ ਤੇ ਗੱਲ ਬਣ ਜਾਏਗੀ ਕਿ ਭਵਕੋ ਸਮਾਜ ਹੈ ਜਹਾਜ਼ ਕਿ ਭਵਕੋ ਜਹਾਜ਼ ਹੈ ਕਿ ਵੇਦਕੋ ਸਿਧਾਂਤ ਹੈ। ਇਹ ਸੰਸਾਰ ਦੇ ਜੀਵਾਂ ਦੇ ਤਾਰਨ ਵਾਸਤੇ ਇਹ ਜਹਾਜ਼ ਰੂਪ ਨੇ ਕਿ ਭਵਕੋ ਸਮਾਜ ਜਹਾਜ਼ ਦਾ ਅਰਥ ਹੈ ਭਵ ਕਹਿੰਦੇ ਨੇ ਸੰਸਾਰ ਨੂੰ, ਸੰਸਾਰ ਨੂੰ ਤਾਰਨ ਵਾਸਤੇ ਜਹਾਜ਼ ਨੇ ਕਿ ਵੇਦ ਕੇ ਸਿਧਾਂਤ ਹੈ। ਵੇਦ ਗੁਰਮੁਖ ਆਮ ਕਰਕੇ ਲੋਕ ਚਾਰ ਵੇਦਾਂ ਯੁਜਰ ਸਿਆਮ ਥਰਬਣ ਅਤੇ ਰਿਗ ਨੂੰ ਕਹਿੰਦੇ ਨੇ, ਲੇਕਿਨ ਅਸਲੀ ਵੇਦ ਅਰਥ ਹੁੰਦਾ ਗਿਆਨ। ਇਹਦੇ 'ਚ ਗਿਆਨ ਦਾ ਸਿਧਾਂਤ ਹੈ ਕਿ ਧਾਰਿਓ ਰੂਪ ਸ਼ਾਂਤ ਹੈ। ਕਿਸੇ ਬੰਦੇ ਨੂੰ ਮੱਥਾ ਟੇਕੇ ਕੋਈ ਬੰਦਾ 50,000 ਅਤੇ ਦੂਜਾ ਵਿੱਚੋਂ 15 ਰੁਪਈਏ ਕੱਢ ਲਏ ਅਤੇ ਉਹਨੇ ਗੁੱਟ ਫੜ ਲੈਣਾ, ਮੇਰੇ 15 ਰੁਪਈਏ ਕਿਉਂ ਚੁੱਕੇ? ਪਰ ਏਡਾ ਸ਼ਾਂਤੀ ਦਾ ਮੁਜੱਸਮਾ ਹੈ, ਕੋਈ ਗੁਰਮੁਖੋ ਗੋਲਕ ਵਿੱਚ ਪਾਈ ਜਾਏ ਅਤੇ ਕੋਈ ਕੱਢੀ ਜਾਏ ਨੂੰ ਇਤਰਾਜ਼ ਕੋਈ ਨਹੀਂ। ਕੋਈ ਲਈ ਜਾਏ, ਕੋਈ ਦੇਈ ਜਾਏ, ਇਹ ਗਰਮੀ 'ਚ ਨਹੀਂ ਆਉਂਦਾ ਕਿ ਮੋਖ ਹੋ ਕਿ ਕ੍ਰਾਂਤ ਹੈ ਕਿ ਬ੍ਰਹਮ ਕਾ ਰਿਵਾਜ ਹੈ। ਮੁਕਤੀ ਨੂੰ ਦੇਣ ਵਾਲਾ ਤੇ ਇੱਕ ਲਫਜ਼ ਆਉਂਦਾ ਬ੍ਰਹਮ ਕਿ ਬ੍ਰਹਮ ਕੋ ਸਮਾਜ ਹੈ, ਦਾ ਅਰਥ ਇਹ ਹੈ ਜਿਵੇਂ ਪਰਮਾਤਮਾ ਦਾ ਮੀਂਹ ਹਰ ਚੰਗੇ ਅਤੇ ਮਾੜੇ ਥਾਂ 'ਤੇ ਪੈਂਦਾ ਹੈ, ਪਰਮਾਤਮਾ ਦੇ ਸੂਰ ਦੀਆਂ ਕਿਰਨਾਂ ਹਰ ਚੰਗੇ ਅਤੇ ਮਾੜੇ ਥਾਂ 'ਤੇ ਪੈਂਦੀਆਂ ਨੇ, ਇਸੇ ਪ੍ਰਕਾਰ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਪੁੰਨੀ ਆ ਜਾਏ, ਪਾਪੀ ਆ ਜਾਏ, ਇਹ ਸਾਰਿਆਂ ਦੀ ਕਲਿਆਣ ਕਰਦਾ ਹੈ ਕਿ ਰਾਗਨ ਕੋ ਰਾਗ ਹੈ ਕਿ ਜੀਵਨ ਕੋ ਭਾਗ ਹੈ। ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ, ਗੁਰਮੁਖੋ ਇਹ ਤੈਨੂੰ ਪਰਮਾਤਮਾ ਨੇ ਨਵਾਂ ਜੀਵਨ ਦੇਣ ਲਈ ਇੱਕ ਵੱਡਾ ਹਿੱਸਾ ਦਿੱਤਾ ਹੈ, ਪ੍ਰੇਮ ਨੂੰ ਦੇਣ ਵਾਲਾ ਹੈ ਕਿ ਧਰਾ ਕੋ ਸੁਹਾਗ ਹੈ, ਗੁਰੂ ਗ੍ਰੰਥ ਮਹਾਰਾਜ ਹੈ। ਉਹ ਕਹਿੰਦੇ ਵੀ ਜਿਵੇਂ ਇੱਕ ਬੀਬੀ ਸੁਹਾਗ ਤੋਂ ਬਿਨਾਂ ਸੋਭਦੀ ਨਹੀਂ, ਇਸੇ ਤਰ੍ਹਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਸ ਧਰਤੀ ਦੇ ਸੁਹਾਗ ਹਨ। ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੇ ਬੋਲ ਹਨ। ਇਸ ਕਰਕੇ ਗੁਰਮੁਖੋਂ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਪੰਚਮ ਪਾਤਸ਼ਾਹ ਸਾਨੂੰ ਕਹਿੰਦੇ, ਗੁਰੂ ਕੇ ਸਿੱਖਾ ਤੁਮ ਕਰ ਆਵਹੁ ਮੇਰੇ ਮੀਤ, ਹੇ ਮੇਰੇ ਮਿੱਤਰੋ ਗੁਰਸਿੱਖੋ, ਸਾਧ ਸੰਗਤ ਰੂਪੀ ਘਰ ਵਿੱਚ ਆਓ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਚਰਨ ਰੂਪੀ ਘਰ ਵਿੱਚ ਆਓ, ਆਪਣੇ ਅੰਦਰ ਝਾਤੀ ਮਾਰਨਾ ਕਰੋ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਉਜਾਗਰ ਕੀਤਾ ਹੈ, ਆਪ ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨ ਹੈ ਬੁਲਾਏ।
ਇਹਦੇ ਗੁਰਮੁਖੋ ਵਿਦਵਾਨ ਪੁਰਸ਼ਾਂ ਦੀ ਰਾਏ ਮੁਤਾਬਕ ਦੋ ਅਰਥ ਨੇ। ਇੱਕ ਹੁੰਦਾ ਮੁੱਖ ਅਰਥ ਅਤੇ ਦੂਜੇ ਨੂੰ ਕਹਿੰਦੇ ਨੇ ਗੌਣ ਅਰਥ। ਜਿਨ੍ਹਾਂ ਵਿਦਵਾਨਾਂ ਦਾ ਮੈਂ ਪਹਿਲਾਂ ਹਵਾਲਾ ਦਿੱਤਾ ਹੈ, ਉਹਨਾਂ ਮੁਤਾਬਕ ਵੀ ਜਿਸ ਪਰਮਾਤਮਾ ਨੇ ਤੁਹਾਨੂੰ ਬਰਨਾਲੀ ਸਾਹਿਬ ਭੇਜਿਆ ਸੀ ਉਹਨਾਂ ਦੀ ਰਹਿਮਤ ਨਾਲ ਤੁਹਾਨੂੰ ਇੱਥੇ ਬੁਲਾਇਆ ਗਿਆ। ਇਹ ਪ੍ਰਚਲਿਤ ਰਵਾਇਤੀ ਅਰਥ ਨੇ, ਲੇਕਿਨ ਇਹਦਾ ਜੋ ਅੰਤਰੀ ਅਰਥ ਇਹ ਹੈ ਵੀ ਜਿਸ ਪਰਮਾਤਮਾ ਨੇ ਤੁਹਾਨੂੰ ਸੰਸਾਰ ਵਿੱਚ ਭੇਜਿਆ, ਗੁਰਮੁਖੋ ਇਸ ਪਾਵਨ ਸ਼ਬਦ ਵਿੱਚ ਜਿਨ ਲਫ਼ਜ਼ ਦੋ ਰੂਪਾਂ ਵਿੱਚ ਵਰਤਿਆ ਗਿਆ। ਜਦੋਂ ਆਰੰਭ ਦੀ ਸ਼ਬਦ ਹੈ ਨਾ, ਉੱਥੇ ਹੈ ਜੱਜੇ ਨੂੰ ਸਿਹਾਰੀ ਅਤੇ ਨੰਨੇ ਨੂੰ ਵੀ ਸਿਹਾਰੀ। ਜਿਹੜੀ ਅਖੀਰਲੀ ਪੌੜੀ ਹੈ ਉਹਦੇ ਵਿੱਚ ਜੱਜੇ ਨੂੰ ਸਿਹਾਰੀ ਅਤੇ ਨਾਨਾ ਜੇਨ ਹੈ। ਆਖਿਰਕਾਰ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਇੱਕ ਸ਼ਬਦ ਵਿੱਚ ਇਹ ਦੋ ਵੱਖ ਵੱਖ ਰੂਪਾਂ ਜਿਨ ਕਿਉਂ ਲਿਖਾਇਆ। ਗੁਰਮੁਖੋ ਗੁਰੂ ਪਾਤਸ਼ਾਹ ਦੀ ਹਰ ਬਾਣੀ, ਹਰ ਅੱਖਰ, ਹਰ ਲਾਗ ਕੰਨੇ ਵਿੱਚ ਕੋਈ ਨਾ ਕੋਈ ਨੁਕਤਾ ਹੈ। ਵੱਖਰੀ ਗੱਲ ਵੀ ਸਾਡੀ ਸਮਝ ਓਨੀ ਉਚੇਰੀ ਨਹੀਂ। ਪਹਿਲੇ ਜੱਜੇ ਨੂੰ ਸਿਹਾਰੀ ਅਤੇ ਨੰਨੇ ਨੂੰ ਸਿਹਾਰੀ ਦਾ ਮਤਲਬ ਇਹ ਹੈ ਉਹ ਪਰਿਪੂਰਨ ਪਰਮਾਤਮਾ ਈਸ਼ਰ ਵਾਹਿਗੁਰੂ, ਅਤੇ ਅੱਗੇ ਹੈ ਜੀਵ ਜਿਨ ਤੂੰ ਭੇਜੇ ਤਿਨੇ ਬੁਲਾਏ। ਜਿਸ ਪਰਿਪੂਰਨ ਪਰਮਾਤਮਾ ਨੇ ਕਿਰਪਾ ਕਰਕੇ ਤੁਹਾਨੂੰ ਸੰਸਾਰ ਵਿੱਚ ਭੇਜਿਆ ਨਾ, ਉਹਨੇ ਕਿਰਪਾ ਕਰਕੇ ਤੁਹਾਨੂੰ ਸਤਸੰਗਤ 'ਚ ਬੁਲਾਇਆ ਹੈ। ਉਹਦੀ ਕਿਰਪਾ ਤੋਂ ਬਿਨਾਂ ਗੁਰਮੁਖ ਪਿਆਰੋ ਗੁਰਦੁਆਰੇ ਨਹੀਂ ਜਾਇਆ ਜਾਂਦਾ। ਇਹ ਮਤਾ ਮਾਣਨਾ ਕਰਿਆ ਕਰੀਏ ਵੀ ਅਸੀਂ ਆਪਣੇ ਆਪ ਆਏ ਹਾਂ, ਗੁਰੂ ਨੇ ਤਰਸ ਕੀਤਾ ਅਤੇ ਆਪਾਂ ਆਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਤੁਹਾਨੂੰ ਸੰਸਾਰ ਵਿੱਚ ਭੇਜਿਆ ਉਹਦੀ ਕਿਰਪਾ ਦੇ ਨਾਲ, ਉਹਦੇ ਬੁਲਾਵੇ ਮੁਤਾਬਕ ਤੁਸੀਂ ਸਤ ਸੰਗਤ ਵਿੱਚ ਆਇਓ, ਇੱਥੇ ਕੀ ਕਰੀਏ।
ਸੁਖ ਸਹਿਜ ਸੇਤੀ ਘਰ ਆਓ।
ਇਹ ਗੱਲ ਸਤਿਗੁਰੂ ਪਾਤਸ਼ਾਹ ਨੇ ਕਿਉਂ ਕਹੀ? ਆਪਾਂ ਗੁਰਮੁਖ ਪਿਆਰੋ ਸਤ ਸੰਗਤ ਵਿੱਚ ਆ ਕੇ ਕਈ ਵਾਰ ਪੂਰਨ ਤੌਰ 'ਤੇ ਲਾਭ ਨਹੀਂ ਲੈਂਦੇ। ਆਪਾਂ ਗਏ ਸਾਂ ਗੁਰਦੁਆਰੇ, ਉੱਥੇ ਦਰੀਆਂ ਬੈਲੀਆਂ ਸਨ, ਉੱਥੇ ਗਲੀਚੇ ਪਤਲੇ ਸਨ, ਉੱਥੇ ਸਵਾਦ ਨਹੀਂ ਆਇਆ। ਮੈਂ ਇੱਕ ਨਿਮਰਤਾ ਸਹਿਤ ਬੇਨਤੀ ਕਰਾ ਹੋ ਸਕਦਾ ਕਿ ਮੈਂ ਗਲਤ ਹੋਵਾਂ। ਆਪਾਂ ਨੂੰ ਜੇ ਲੱਕੜ ਦੀ ਚਿਖਾ ਚੇਤੇ ਰਵੇ ਅਤੇ ਆਪਾਂ ਨੇ ਅੰਦਰ ਦਰੀਆਂ ਦਾ ਔਰ ਇਹਨਾਂ ਗਲੀਚਿਆਂ ਦਾ ਖਿਆਲ ਨਹੀਂ ਆਏਗਾ। ਕਦੇ ਲੱਕੜਾਂ ਦੀ ਛੇਜ 'ਤੇ ਵੀ ਸੌਣਾ ਨਾ। ਦਰੀਆਂ ਲੱਕੜਾਂ ਦੇ ਨਾਲੋਂ ਸਖਤ ਨਹੀਂ। ਆਪਾਂ ਕਿੰਨੇ 'ਚ ਗਲੀਚੇ 'ਚ ਆਈ, ਦਰੀਆਂ ਕਿਉਂ ਵਿਛੀਆਂ ਨੇ? ਦਰੀਆਂ ਮੈਲੀਆਂ ਸਨ। ਜਿਹੜੀਆਂ ਲੱਕੜਾਂ 'ਤੇ ਸਾਨੂੰ ਪਾਉਣਾ ਗੁਰਮੁਖੋ, ਇਹ ਕਿਸੇ ਮਾਂਝ ਕੇ ਅਤੇ ਧੋ ਕੇ ਥਾਲੇ ਸਾਡੇ ਥੱਲੇ ਨਹੀਂ ਜੀ ਰੱਖਣੀਆਂ। ਮੇਰੇ ਪਾਤਸ਼ਾਹ ਕਹਿੰਦੇ ਨੇ ਸੁੱਖ ਸਹਿਜ ਸੇਤੀ ਕਰ ਆਓ। ਸਹਿਜ ਦੇ ਅਰਥ ਸਾਡੇ ਵਿਦਵਾਨ ਵੀਰਾਂ ਨੇ ਤਿੰਨ ਕੀਤੇ ਨੇ ਤਿੰਨ ਅੱਜ ਤੱਕ। ਪਹਿਲਾ ਅਰਥ ਅਡੋਲਤਾ, ਦੂਜਾ ਅਰਥ ਉਹਨਾਂ ਕੀਤਾ ਗਿਆਨ, ਅਤੇ ਤੀਜਾ ਕੀਤਾ ਉਹਨਾਂ ਨੇ ਸ਼ਾਂਤੀ। ਮੈਂ ਇਹ ਸਮਝਿਆ ਜੋ ਗੁਰੂ ਨੇ ਕਿਰਪਾ ਕਰਕੇ ਜਣਾਇਆ ਹੈ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਮਨ ਨੂੰ ਅਡੋਲ ਕਰ ਅਤੇ ਆਪਣੇ ਹਿਰਦੇ ਵਿੱਚ ਟੇਕ। ਆਪਣਾ ਤਾਂ ਮਨ ਕਾਲਾ ਹੀ ਬੜਾ ਪੈਂਦਾ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਾਨੂੰ ਇੱਕ ਦ੍ਰਿਸ਼ਟਾਂਤ ਪੜ੍ਹਾਉਂਦੇ ਹੁੰਦੇ ਸਨ। ਇੱਕ ਬੀਬੀ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਪੁੱਛਿਆ ਵੀ ਬਾਬਾ ਜੀ, ਜੇ ਕਿਤੇ ਪ੍ਰਸ਼ਾਦਾ ਪਾਣੀ ਛਕਾਈਏ ਕਿਸੇ ਗੁਰਮੁਖ ਨੂੰ ਤਾਂ ਉਹਦਾ ਕੀ ਫਲ ਹੈ? ਅਤੇ ਮਹਾਂਪੁਰਸ਼ ਕਹਿਣ ਲੱਗੇ, ਭੈਣ ਜੀ, ਉਹਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ, ਉਹਨੂੰ ਬਮਾਨ ਲੈਣ ਵਾਸਤੇ ਆਉਂਦੇ ਨੇ। ਉਹਨੇ ਆਖਿਆ ਤਾਂ ਕੰਮ ਬੜਾ ਵਧੀਆ ਹੈ, ਪ੍ਰਸ਼ਾਦਾ ਵਰਜ ਲਿਆ, ਭੜੋਲੀ ਵਿੱਚ ਦਾਲ ਧਰ ਦਿੱਤੇ ਅਤੇ ਗੁਰਮੁਖਾਂ ਨੂੰ ਨਿਉਤਾ ਦਿੱਤਾ ਵੀ ਆਓ ਪ੍ਰਸ਼ਾਦ ਛਕੋ ਨਾ ਆਟਾ ਗੁੱਦਾ ਨਾ ਕੋਈ ਹੋਰ ਕੰਮ ਕਾਰ ਦੇ ਕੋਠੇ 'ਤੇ ਚੜ੍ਹ ਗਏ। ਰੱਬ ਦੇ ਪਿਆਰੇ ਆਏ ਕੁੰਡਾ ਖੜਕਾਇਆ ਅਤੇ ਮੰਜੀਆਂ ਆਪਣੇ ਆਪ ਡਾਹਲੀਆਂ ਅਤੇ ਕਹਿਣ ਲੱਗੇ ਭੈਣ ਜੀ ਸਾਨੂੰ ਤਾਂ ਭੁੱਖ ਬੜੀ ਲੱਗੀ ਭਾਵੇਂ ਸੁੱਕੀਆਂ ਛਕਾ ਦਿਓ ਪਰ ਕਿਰਪਾ ਕਰਕੇ ਜਲਦੀ ਜਲਦੀ ਦੋ ਦੋ ਪ੍ਰਸ਼ਾਦੇ ਛਕਾ ਦਿਓ ਅਸੀਂ ਜਾਣਾ। ਉਹ ਬੀਬੀ ਕਹਿਣ ਲੱਗੀ ਬਾਬਾ ਜੀ ਮੈਨੂੰ ਕਿਸੇ ਦੱਸਿਆ ਸੀ ਬਬਾਨ ਆਉਂਦੇ ਨੇ, ਬਬਾਨ ਮੈਂ ਪਹਿਲਾਂ ਬਬਾਨਾਂ ਨੂੰ ਵੇਖ ਲਾਂ ਵੀ ਅਜੇ ਤੁਰੇ ਕਿ ਨਹੀਂ ਤੁਰੇ। ਇਹ ਦ੍ਰਿਸ਼ਾਂਤ ਹੈ ਸਮਝਾਉਣ ਲਈ। ਐਰਨ ਦੀ ਚੋਰੀ ਕਰੇ ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਵੇਖਣ ਲੱਗੀ ਕਦੋਂ ਆਉਣ ਬਬਾਨ। ਖੁੱਲ੍ਹਾ ਗੱਫਾ ਕਿਸੇ ਦਾ ਖਾ ਕੇ ਲੁੱਟ ਲਿਆ ਅਤੇ ਵਿੱਚੋਂ ਭੋਰਾ ਕੁ ਦੇ ਕਹਿਣ ਲੱਗੇ ਜੀ ਵੱਡਾ ਦਾਦੀ ਸਹੀ ਤੇ ਜੇ ਗੁਰਮੁਖੋ ਗੱਲ ਪੁੱਛਣੀ ਹੈ ਨਾ ਤਾਂ ਬਾਬੇ ਬੁੱਢਣ ਸ਼ਾਹ ਨੂੰ ਪੁੱਛੋ ਵੀ ਕਿਵੇਂ ਸਹਿਜ ਰੱਖੀ ਦੀ ਹੈ। ਤੁਸੀਂ ਕੀਰਤਪੁਰ ਸਾਹਿਬ ਗਏ ਹੋਗੇ, ਉੱਥੇ ਦੀਨ ਦੁਨੀਆ ਦੇ ਬਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਏ ਅਤੇ ਬਾਬਾ ਨਾਨਕ ਕਿਸੇ ਇੱਕ ਦਾ ਨਹੀਂ ਜੇ, ਆਪਾਂ ਤਾਂ ਵੰਡੀਆਂ ਪਾਈ ਜਾਂਦੇ ਹਾਂ ਨਾ। ਬਾਬਾ ਨਾਨਕ ਉਹ ਮਹਾਨ ਸ਼ਕਤੀ ਹੈ, ਉਹ ਸੁਪਰੀਮ ਪਾਵਰ ਹੈ। ਜੇ ਮੱਕੇ ਗਿਆ ਅਤੇ ਉੱਥੋਂ ਦੇ ਧਾਰਮਿਕ ਲੋਕਾਂ ਨੇ ਜੀ ਆਇਆ ਆਖਿਆ, ਜੇ ਜਗਨਨਾਥ ਪੁਰੀ ਗਏ ਅਤੇ ਉਹਨਾਂ ਨੇ ਆਰਤੀ ਕੀਤੀ ਨਾਲ ਮਿਲ ਕੇ, ਪਾਤਸ਼ਾਹ ਗਏ ਅਤੇ ਪੀਰ ਬੁੱਢਣ ਸ਼ਾਹ ਨੇ ਆਖਿਆ ਮਹਾਰਾਜ ਮੇਰੀ ਇੱਕ ਬੇਨਤੀ ਹੈ, ਕਹਿੰਦੇ ਦੱਸੋ। ਘੇ ਪੱਟ ਭਾਂਡਾ ਕਹਿ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ। ਆਪਾਂ ਤਲੰਗ ਰਾਗ ਵਿੱਚ ਸ਼ਬਦ ਪੜ੍ਹਦੇ ਹਾਂ ਨਾ, ਉਹ ਸ਼ਬਦ ਵਿੱਚ ਇਹ ਨਿਰਣਾ ਹੈ ਦੁੱਧ ਘਿਓ ਰੇਸ਼ਮ ਕਿਸੇ ਦੇ ਘਰੋਂ ਮਿਲ ਜਾਏ ਅਤੇ ਗੁਰਮੁਖ ਉਹ ਸੁੱਚਾ ਉਹਦੀ ਭੇਟ ਨਹੀਂ ਹੁੰਦੀ, ਕਿਉਂਕਿ ਸਾਡੇ ਸਮਾਜ ਵਿੱਚ ਮਨੂ ਸਿਮਰਤੀ ਮੁਤਾਬਕ ਭੇਟ ਬੜੀ ਬਣੀ ਹੈ ਅਤੇ ਇਹਨੂੰ ਇਹਦਾ ਹੱਥ ਲੱਗ ਗਿਆ ਅਤੇ ਜੂਠਾ ਹੋ ਗਿਆ, ਇਹਦੇ ਨਾਲ ਇਹ ਭਿੱਟਿਆ ਗਿਆ। ਘਿਓ ਵੀ ਕਿਸੇ ਵੀ ਘਰ ਦਾ ਲਿਆ ਜਾਏ, ਦੁੱਧ ਕਿਤੋਂ ਵੀ ਲਿਆ ਜਾਏ, ਉੱਨ ਅਤੇ ਰੇਸ਼ਮ ਕਿਤੋਂ ਵੀ ਲਿਆ ਜਾਏ, ਇਹਨੂੰ ਜੂਠਾ ਨਹੀਂ ਕਹਿੰਦੇ। ਬਾਬਾ ਬੁੱਢਣ ਸ਼ਾਹ ਕਹਿਣ ਲੱਗਾ ਮਹਾਰਾਜ ਮੇਰੀ ਮਨ ਦੀ ਭਾਵਨਾ ਕਿ ਥੋੜ੍ਹਾ ਜਿਹਾ ਦੁੱਧ ਛਕੋ ਅਤੇ ਮੈਂ ਰੋਟੀ ਆਪ ਜੀ ਨੂੰ ਤਾਂ ਨਹੀਂ ਪੁੱਛੀ ਕਿ ਮੈਂ ਮੁਸਲਮਾਨ ਹਾਂ ਅਤੇ ਬਾਬੇ ਮਰਦਾਨੇ ਨੇ ਘੁੱਟ ਕੇ ਬਾਬੇ ਬੁੱਢਣ ਸ਼ਾਹ ਦੇ ਮੂੰਹ 'ਤੇ ਹੱਥ ਰੱਖ ਲਿਆ। ਬੁੱਢਣ ਸ਼ਾਹ ਬਾਬਾ ਸਾਰਿਆਂ ਦਾ ਸਾਂਝਾ, ਅਗਰ ਮੁਸਲਮਾਨੋਂ ਨਫ਼ਰਤ ਕਰਦਾ ਹੁੰਦਾ ਤਾਂ ਮੇਰੇ ਵਰਗੇ ਗਰੀਬ ਨੂੰ ਭਾਈ ਮਰਦਾਨਾ ਕਿਹਨੇ ਕਹਿਣਾ ਸੀ। ਇਹ ਸਾਰਿਆਂ ਦਾ ਸਾਂਝਾ, ਇਹ ਗੱਲ ਭੁੱਲ ਕੇ ਨਾ ਕਹੀਂ। ਮੇਰੇ ਪਾਤਸ਼ਾਹ ਕਹਿਣ ਲੱਗੇ ਬੁੱਢਣ ਸ਼ਾਹ ਕਾਹਲਾ ਨਾ ਪਾਓ, ਕੋਈ ਨਹੀਂ ਦੁੱਧ ਲਾਜ਼ਮੀ ਛਕਾਂਗੇ ਪਰ ਛੇਵੇਂ ਜਾਮੇ 'ਚ। ਅਤੇ ਆਪਾਂ ਕਹਿਣੇ ਸੀ ਵੀ ਲਾਰੇ ਲਾ ਗਿਆ, ਲਾਰੇ ਟਾਲ ਗਿਆ, ਸਾਡੇ ਘਰ ਕਿੰਨੇ ਆਉਣਾ ਹੈ। ਨਮਸਕਾਰ ਮੇਰੇ ਗੁਰਦੇਵ ਨੂੰ ਅਤੇ ਤਾਨੂੰ ਮਾਈ ਦਾ ਲਾਲ ਬਾਬਾ ਬੁੱਢਣ ਸ਼ਾਹ। ਕਹਿਣ ਲੱਗਾ ਵਾਅਦਾ ਤਾਂ ਕੀਤਾ, ਕਦੇ ਨਾ ਕਦੇ ਤਾਂ ਆਉਣਗੇ ਹੀ ਨਾ। ਬੰਦਾ ਭੁੱਲ ਜਾਂਦਾ, ਕਹਿੰਦਾ ਜੀ ਮੈਨੂੰ ਤੁਹਾਡਾ ਖਿਆਲ ਹੀ ਨਹੀਂ ਰਿਹਾ। ਬਾਬੇ ਨਾਨਕ ਦੀ ਯਾਦਾਸ਼ਤ ਵੇਖੋ, ਛੇਵਾਂ ਜਾਮਾ ਆਇਆ ਅਤੇ ਕਹਿੰਦੇ ਬੁੱਢਣ ਸ਼ਾਹ ਉਦੋਂ ਕਿਹਨਾਂ ਸਾ ਦੁੱਧ ਛਕਾਉਣਾ ਅਤੇ ਇੰਨਾ ਚਿਰ ਗੁਰਮੁਖੋ ਛੇਵੇਂ ਜਾਮੇ 'ਚ ਉਸ ਗੁਰੂ ਕੇ ਲਾਲ ਨੇ ਦੁੱਧ ਛਕਾਇਆ ਪਰ ਮਨ ਡੋਲਿਆ ਨਹੀਂ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਬੜਾ ਗਿਲਾ ਆਪਣਿਆਂ 'ਤੇ। ਤਕਰੀਬਨ ਫੋਨ ਆਉਂਦੇ ਰਹਿੰਦੇ, ਗਿਆਨੀ ਜੀ ਇਸ ਕੰਮ ਲਈ ਇੰਨੇ ਪਾਠ ਕੀਤੇ ਗੱਲ ਨਹੀਂ ਬਣੀ, ਮੇਰੇ ਵੀਰਾ ਅਤੇ ਭੈਣਾਂ ਤੈਨੂੰ ਸਬਰ ਹੈ ਨਹੀਂ। ਸਬਰ ਇਹ ਸਵਾਓ ਜੇ ਤੂੰ ਬੰਦ ਬਦਾਥਣ ਕਰੇ, ਸਬਰ ਇਹੋ ਸਵਾਓ। ਇਹ ਬਾਬੇ ਫਰੀਦ ਦੇ ਸ਼ਲੋਕਾਂ 'ਚ ਹੈ ਵੀ ਜੇ ਤੂੰ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਸਮਝ ਲੈ ਸਬਰ, ਸਬਰ ਇਹ ਸੁਆਓ ਜੇ ਤੂੰ ਬੰਤੜ ਕਰੇ ਵੱਧ ਥੀਵੇ ਦਰਿਆਓ ਟੋਟਣ ਥੀਵੇ ਵਾੜਾ। ਜੇ ਸਬਰ ਰੱਖੇ ਨਾ ਦਰਿਆ ਬਣ ਜਾ ਤੇ ਤੈਨੂੰ ਇੱਕ ਸਜ਼ਾ ਹੈ ਪਿਆਰਿਆ, ਵੇਖੀ ਸਬਰ ਦਾ ਕੰਡਾ ਤੋੜ ਕੇ ਕਿਤੇ ਵਾੜਾ ਨਾ ਬਣ ਜਾਈ, ਛੱਪੜ ਨਾ ਬਣ ਜਾਈ। ਤੁਰੋ ਵਿਚਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਮਨ ਨੂੰ ਅਡੋਲ ਰੱਖੋ ਅਤੇ ਬਾਹਰ ਦੀ ਭਟਕਣਾ ਮੇੜ ਕਰਕੇ ਆਪਣੇ ਅੰਤਰਮੁਖ ਬਿਰਤੀ ਕਰੋ। ਅੰਤਰਮੁਖ ਆਪਾਂ ਤਕਰੀਬਨ ਬਾਹਰ ਵੇਖਦੇ ਹਾਂ, ਗੁਰਦੁਆਰੇ ਆਉਂਦੇ, ਸਾਨੂੰ ਗੁਰਦੁਆਰੇ ਆਉਣ ਦੀ ਜਾਚ ਨਹੀਂ। ਆਪਾਂ ਬਾਣੀ ਪੜ੍ਹਦੇ ਕੇਵਲ ਫਾਰਮੈਲਿਟੀ ਸੇਕ, ਲੋਕਾਂ ਨੂੰ ਵਿਖਾਉਣ ਲਈ। ਗੁਰਮੁਖ ਬੜੇ ਸੋਹਣੇ ਬਚਨ ਨੇ ਤੁਲਸੀਦਾਸ ਜੀ ਦੇ ਰਾਮਚਰਿਤਰ ਮਾਨਸ ਵਿੱਚ, ਭੋਜਨ ਭਜਨ ਖਜ਼ਾਨਾ ਨਾਰੀ ਚਾਰੋ ਪਰਦੇ ਕੇ ਅਧਿਕਾਰੀ। ਰਾਤ ਸੁੱਤੇ ਨਹੀਂ ਅਤੇ ਕਈ ਨੇ ਰਾਤ ਪਾਠ ਕਰਦੇ ਨੇ ਤਾਂ ਵਾਸੀਆਂ ਆਉਂਦੀਆਂ ਨੇ। ਇੰਨਾ ਵਿਖਾਲਾ ਉਹ ਭਲਿਆ ਜਿਵੇਂ ਬੜੂਏ ਨੂੰ ਲੁਕਾ ਲੁਕਾ ਰੱਖਦਾ, ਭਜਨ ਕਰਨ 'ਤੇ ਛਪਾ ਕੇ ਸ਼ੱਕ ਨਿਮਾਣਾ ਹੋ ਕੇ ਰਹੋ, ਆਪਾਂ ਤਾਂ ਨਿਮਾਣੇ ਬਣਦੇ ਨਹੀਂ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਮਨ ਨੂੰ ਅਡੋਲ ਕਰਕੇ ਆਪਣੇ ਅੰਦਰ ਝਾਤੀ ਮਾਰਨਾ ਕਰ, ਆਪਣੀ ਬਿਰਤੀ ਨੂੰ ਅੰਦਰ ਟਿਕਾਉਣ ਦਾ ਯਤਨ ਕਰ। ਹੋਵੇਗਾ ਕਿ
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ।
ਮੰਗਲ ਦਾ ਅਰਥ ਹੁੰਦਾ ਖੁਸ਼ੀ ਨਾਲ, ਤੇ ਆਪਣੀ ਧਾਲ ਤੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਕਾਰ। ਇੱਕ ਆਦਮੀ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਬਾਬਾ ਜੀ ਸਾਨੂੰ ਜਾਪ ਸਭ ਕੰਠ ਹੈ, ਜਪਜੀ ਸਭ ਕੰਠ ਹੈ, ਦਫ਼ਤਰ ਵਿੱਚ ਇੱਕ ਛੁੱਟੀ ਹੁੰਦੀ, ਇੱਕ ਨਿਤਨੇਮ ਦੀ ਇੱਕ ਜਿੰਨੀ ਛੁੱਟੀ ਵੀ ਨਹੀਂ। ਕਹਿੰਦਾ ਜੀ ਕਈ ਵਾਰ ਸਾਲ ਵਿੱਚ ਡੇਢ ਸੌ ਛੁੱਟੀ ਆ ਜਾਂਦੀ ਹੈ, ਚੰਗੇ ਸਾਡੇ ਗੁਰੂ ਨੇ ਸਾਨੂੰ ਇਹ ਕੰਮ 'ਚ ਪਾਇਆ। ਅਤੇ ਮਹਾਂਪੁਰਸ਼ ਕਹਿਣ ਲੱਗੇ, ਗੁਰਮੁਖਾ ਗੱਲ ਤਾਂ ਤੇਰੀ ਠੀਕ ਹੈ, ਪਰ ਐਤਵਾਰ ਵਾਲੇ ਦਿਨ ਕਦੇ ਰੋਟੀ ਦਾ ਨਾਗਾ ਪਾਇਆ ਹੀ? ਕਹਿੰਦਾ ਜੀ ਉਹ ਨਹੀਂ, ਜੇ ਰੋਟੀ ਦਾ ਨਾਗਾ ਨਹੀਂ ਤਾਂ ਗੁਰਮੁਖੋ ਨਿਤਨੇਮ ਦਾ ਨਾਗਾ ਕਿਉਂ? ਆਪਾਂ ਕਦੇ ਆਖਿਆ ਵੀ ਅੱਜ ਐਤਵਾਰ ਦੇ ਭਾਂਡੇ ਨਾ ਮਾਂਜੋ, ਅੱਜ ਐਤਵਾਰ ਦੇ ਝਾੜੂ ਨਾ ਮਾਰੋ? ਜੇ ਐਤਵਾਰ ਭਾਂਡੇ ਮਾਂਜਣਾ ਅਤੇ ਝਾੜੂ ਮਾਰਨਾ ਜ਼ਰੂਰੀ ਹੈ, ਗੁਰਮੁਖੋ ਗੁਰੂ ਕੀ ਬਾਣੀ ਵੀ ਜ਼ਰੂਰੀ, ਨਾਗਾ ਕਾਹਦਾ? ਕੀ ਪਤਾ ਸੋਮਵਾਰ ਆਉਣਾ ਕਿ ਨਹੀਂ ਆਉਣਾ। ਆਪਾਂ ਸੋਮਵਾਰ ਦੀ ਝਾਕ ਰੱਖਦੇ ਹਾਂ ਨਾ, ਪਤਾ ਨਹੀਂ ਗੁਰਮੁਖੋ ਸੋਮਵਾਰ ਦਾ ਦਿਹਾੜਾ ਚੜ੍ਹਨਾ ਕਿ ਨਹੀਂ ਚੜ੍ਹਨਾ। ਮੈਂ ਇਹ ਬੇਨਤੀ ਤਾਂ ਕੀਤੀ ਹੈ, ਆਨੰਦ ਮੰਗਲ, ਮੰਗਲ ਦਾ ਭਾਵੇਂ ਖੁਸ਼ੀ ਨਾਲ ਚਾਅ ਨਾਲ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਧੁਨ ਦਾ ਆਵਾਜ਼ ਹੈ ਬੋਲ ਕਰਕੇ, ਮਨ ਨੂੰ ਅਡੋਲ ਕਰਕੇ, ਪਿਆਰ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਓ, ਮਿਲੇਗਾ ਕਿ
ਇਹ ਚਲ ਰਾਜ ਕਮਾਓ।
ਗੁਰਮੁਖ ਦੁਨੀਆਂ ਦੇ ਰਾਜੇ ਆਏ ਤੇ ਚਲੇ ਗਏ। ਇੱਕ ਪੰਜਾਬੀ ਦੇ ਵਿਦਵਾਨ ਸ਼ਾਹ ਮੁਹੰਮਦ ਨੇ ਬਹੁਤ ਸੁੰਦਰ ਇੱਕ ਬੰਧ ਲਿਖਿਆ ਹੈ, ਜਿਸ ਪੋਥੀ ਦਾ ਨਾਮ ਹੈ ਜੰਗ ਸਿੰਘਾਂ ਅਤੇ ਫਰੰਗੀਆਂ। ਬੜਾ ਢੁਕਵਾਂ ਦ੍ਰਿਸ਼ਟਾਂਤ ਇੱਥੇ ਲੱਗੇਗਾ। ਉਹ ਕਹਿੰਦਾ ਇਹ ਜੱਗ ਸਰਾਂ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰਾਉਣ ਜਹੇ, ਦਾਵਾ ਬੰਨ ਖੁਦਾ ਘਾ ਗਏ, ਅਕਬਰ ਸ਼ਾਹ ਜਹ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ, ਸ਼ਾਹ ਮੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾ ਗਏ। ਪਤਾ ਨਹੀਂ ਗੁਰਮੁਖ ਕਿੰਨੇ ਰਾਜੇ ਹੋਏ, ਕਿੰਨੇ ਵਜ਼ੀਰ ਹੋਏ, ਪਰ ਜਿਹੜਾ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਦੀ ਵਿਚਾਰਤ ਨਹੀਂ ਜੇ ਬਦਲੀ। ਕਦੇ ਆਪਾਂ ਆਖਿਆ ਵੀ ਸਾਬਕਾ ਬਾਬਾ ਬੁੱਢਾ ਸਾਹਿਬ, ਇੱਕ ਲਫ਼ਜ਼ ਬੜਾ ਅੱਜ ਕੱਲ੍ਹ ਚੱਲਦਾ ਪ੍ਰਚਲਿਤ, ਜਿਹਨੂੰ ਅੰਗਰੇਜ਼ ਵੀ ਕਹਿੰਦੇ ਨੇ ਐਕਸ, ਇਹ ਸਾਬਕਾ ਡੀ ਐੱਸ ਪੀ ਹੈ, ਇਹ ਸਾਬਕਾ ਜੱਜ ਹੈ। ਪਰ ਗੁਰਮੁਖੋ ਜਿਹੜੇ ਉਹਦੇ ਪਿਆਰ ਵਾਲੇ ਗੁਰਮੁਖ ਨੇ ਉਹ ਕਦੇ ਸਾਬਕਾ ਨਹੀਂ ਹੋਏ, ਬਾਬਾ ਮਰਦਾਨਾ ਵੀ ਸਾਬਕਾ ਨਹੀਂ। ਮੈਂ ਅੱਜ ਤੱਕ ਕਿਸੇ ਪੋਥੀ 'ਚ ਇਹ ਨਹੀਂ ਪੜ੍ਹਿਆ ਵੀ ਸਾਬਕਾ ਭਾਈ ਗੁਰਦਾਸ, ਸਾਬਕਾ ਭਾਈ ਬਹਿਲੋ,
ਸਾਬਕਾ ਭਾਈ ਮੰਝ, ਸਾਬਕਾ ਬਾਬਾ ਕਬੀਰ ਬਿਲਕੁਲ ਨਹੀਂ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਗੁਰਮੁਖ, ਉਹਨਾਂ ਦਾ ਸਦੀਵੀ ਰਾਜ ਹੈ, ਸਦੀਵੀ। ਉਹਨਾਂ ਨੂੰ ਦੁਨੀਆ ਸਦੀਵੀ ਚੇਤੇ ਕਰਦੀ। ਅੱਜ ਵੀ ਅਸੀਂ ਬਾਬਾ ਕਬੀਰ ਨੂੰ ਨਮਸਕਾਰ ਕਰਦੇ ਹਾਂ, ਅੱਜ ਵੀ ਸਾਡਾ ਸਿਰ ਬਾਬਾ ਫਰੀਦ ਅਤੇ ਬਾਬੇ ਰਵਿਦਾਸ ਜੀ ਦੇ ਅੱਗੇ ਝੁਕਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਪਿਆਰਿਆ ਤੈਨੂੰ ਇਹੋ ਜਿਹਾ ਰਾਜ ਮਿਲ ਜਾਏਗਾ ਜਿਹੜਾ ਰਾਜ ਬਦਲਣ ਵਾਲਾ ਨਹੀਂ, ਜਿਹੜਾ ਸਦੀਵੀ ਤੌਰ ਤੇ ਰਹੇਗਾ।
ਤੁਮ ਘਰ ਆਵੋ ਮੇਰੇ ਮੀਤ।
ਜਿਹੜਾ ਮਨ ਬੜਾ ਸ਼ੈਤਾਨ ਹੈ ਨਾ, ਇਸ ਕਰਕੇ ਇਹਨੂੰ ਪੁਚਕਾਰ ਕੇ ਲਾਡ ਨਾਲ ਪਿਆਰ ਨਾਲ ਜਿਵੇਂ ਬੱਚਾ ਦੌੜਦਾ ਨਾ, ਅਤੇ ਮਾਂ ਕਹਿੰਦੀ ਆ ਮੇਰਾ ਪੁੱਤ ਮੈਂ ਤੈਨੂੰ ਚੂਰੀ ਕੁੱਟ ਕੇ ਦਿਆਂ, ਇਸ ਪ੍ਰਕਾਰ ਗੁਰਮੁਖੋ ਇਹ ਸਾਰਾ ਪਵਾੜਾ ਮੰਨਦਾ ਹੈ। ਅਤੇ ਮਨ ਨੂੰ ਮੁਖਾਤਬ ਕਰਕੇ ਪਿਆਰ ਨਾਲ ਆਖਿਆ, ਤੁਮ ਕਰ ਆਵੋ ਮੇਰੇ ਮੀਤ। ਕੋਈ ਕਵੇ ਗਿਆਨੀ ਜੀ ਮਨ ਮਿੱਤਰ ਕਿਵੇਂ ਹੋ ਸਕਦਾ ਹੈ? ਬਾਣੀ 'ਚ ਲਿਖਿਆ, ਮਨ ਪਿਆਰਿਆ ਜੀਉ ਮਿੱਤਰਾ ਹਰ ਨਿਭੇ ਤੇਰੇ ਨਾਲੇ। ਉਸ ਬੇਸ 'ਤੇ ਅਸੀਂ ਕਹਿਣਾ ਮੇਰੇ ਮਿੱਤਰ ਮਨਾ ਕਿਉਂ ਭੜਕਦਾ ਥਾਂ ਥਾਂ 'ਤੇ। ਜਿਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਇਆ ਹੈ, ਉਹ ਕਹਿੰਦੇ ਮਨਾ ਸ਼ੈਤਾਨਾ ਬੇਈਮਾਨਾ ਕਦੇ ਤਾਂ ਟੇਕੇ ਬਹਿ ਜਾ, ਨਿੱਤ ਸਿਆਪੇ ਤੇਰੇ ਕਰਦਾ ਕਦੇ ਤਾਂ ਟੇਕੇ ਬਹਿ ਜਾ। ਇਹ ਕਦੇ ਟਿਕਦਾ ਹੀ ਨਹੀਂ। ਇਸ ਕਰਕੇ ਇਸ ਮਨ ਨੂੰ ਸਲਾਹ ਦਿੱਤੀ ਹੈ, ਪ੍ਰੇਰਨਾ ਦਿੱਤੀ, ਪੁਚਕਾਰਿਆ ਭਾਈ ਮਿੱਤਰਾ ਆ ਸਤਸੰਗ ਰੂਪੀ ਘਰ ਵਿੱਚ ਆ ਜਾ, ਆਪਣੇ ਅੰਤਸ਼ਕਰਨ ਵਿੱਚ ਆ ਜਾ, ਟਿਕ ਜਾ। ਕਿਉਂ ਆਵਾਂ? ਅੱਗੇ ਜਵਾਬ ਦਿੰਦੇ ਹਨ,
ਤੁਮਰੇ ਦੁਖੀ ਹਰ ਆਪ ਨਿਵਾਰੇ।
ਆਵਾਂ ਕਿਵੇਂ? ਮੈਨੂੰ ਕਾਮ ਬੜਾ ਤੰਗ ਕਰਦਾ ਸੀ, ਮੈਨੂੰ ਲੋਹ ਬੜਾ ਤੰਗ ਕਰਦਾ ਸੀ, ਪਰੇਸ਼ਾਨ ਕਰਦਾ ਸੀ। ਅਬਦਾ ਦਾ ਅਰਥ ਦਾ ਮੁਸੀਬਤ, ਦੁਖੀ ਦਾ ਅਰਥ ਦਾ ਵਿਰੋਧੀ, ਅਪੋਜੀਸ਼ਨ ਪਾਰਟੀ, ਮੁਖਾਲਫਤ ਕਰਨ ਵਾਲੇ। ਤੁਮਰੇ ਦੁਖੀ ਹਰ ਆਪ ਨਿਵਾਰੇ, ਜਿਹੜੀ ਤੇਰੀ ਵਿਰੋਧਤਾ ਕਰਨ ਵਾਲੇ, ਤੈਨੂੰ ਖਰਾਬ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਇਤਿਆਦਿਕ ਸਨ, ਉਹ ਨਿਵਿਰਤ ਹੋ ਗਏ, ਉਹ ਦੂਰ ਚਲੇ ਗਏ ਗੁਰੂ ਕਿਰਪਾ ਸਦਕਾ।
ਆਪਦਾ ਭਈ ਬਤੀਤ,
ਭਾਵ ਹੁੰਦਾ ਗੁਰਮੁਖੋ ਮੁਸੀਬਤ, ਸੰਕਟਮਈ ਸਮਾਂ, ਜਿਹਨੂੰ ਆਪਾਂ ਕਹਿੰਦੇ ਬੜੀ ਭਾਰੀ ਬਿਪਤਾ ਪਈ ਸੀ, ਗੁਰੂ ਨੇ ਕਿਰਪਾ ਕਰਕੇ ਬਚਾ ਲਿਆ। ਆਪਦਾ ਤੋਂ ਭਾਵ ਹੈ ਮੁਸੀਬਤ ਬਿਪਤਾ। ਪਿਆਰਿਆ ਗੁਰੂ ਨੇ ਤੇਰੇ 'ਤੇ ਕੀਤੀ ਕਿਰਪਾ, ਹੁਣ ਤੈਨੂੰ ਕਾਮ ਤੰਗ ਨਹੀਂ ਕਰੇਗਾ। ਕਿਵੇਂ ਨਹੀਂ ਕਰੇਗਾ? ਪੈਂਦੇ ਖਾਂ ਜਰਨੈਲ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਵਕਾਰ ਬੜਾ ਤੰਗ ਕਰਦੇ ਨੇ। ਹਜ਼ੂਰ ਕਹਿੰਦੇ ਪੈਂਦੇ ਖਾਂ ਕੋਈ ਗੱਲ ਨਹੀਂ, ਇਹ ਕਰਦੇ ਨੇ, ਸੱਤਾਂ ਦਿਨਾਂ ਵਿੱਚ ਬਹੁਤ ਹੈ, ਕਿੰਨਾ ਕੁ ਤੰਗ ਕਰ ਲੈਣਗੇ। ਘਰ ਗਿਆ, ਬੇਗਮ ਨੇ ਪਾਣੀ ਪੁੱਛਿਆ, ਕਹਿਣ ਲੱਗਾ ਪਾਣੀ ਨਹੀਂ ਪੀਣਾ, ਲੰਘਦਾ ਨਹੀਂ ਅੱਜ। ਰੋਟੀ ਲੈ ਕੇ ਆਵਾਂ, ਕਹਿਣ ਲੱਗਾ ਬੇਗਮ ਆਪਣੀ ਚੰਗੀ ਨਿਭ ਗਈ, ਪੀਰ ਜੀ ਨੇ ਕਿਹਾ ਹਫ਼ਤੇ ਨੂੰ ਅਸੀਂ ਤੁਰ ਜਾਣਾ, ਰੋਟੀ ਕਾਹਦੀ ਲਈ। ਹਫ਼ਤਾ ਲੰਘਿਆ, ਇਸ਼ਨਾਨ ਪਾਨ ਕੀਤਾ, ਗੁਰੂ ਦਰਬਾਰ ਵਿੱਚ ਆਇਆ, ਕਹਿਣ ਲੱਗਾ ਪੀਰ ਜੀ ਤੁਹਾਡੇ ਵਚਨ ਕਦੇ ਇਵੇਂ ਨਹੀਂ ਗਏ, ਪਰ ਐਤਕੀ ਪਤਾ ਨਹੀਂ ਕੀ ਗੱਲ ਇਵੇਂ ਚਲੇ ਗਏ, ਵਚਨ ਪੂਰੇ ਨਹੀਂ ਹੋਏ। ਕਹਿੰਦੇ ਪੈਂਦਿਆ ਕਿਵੇਂ? ਤੁਸਾਂ ਕਿਹਾ ਸੀ ਪੈਂਦਿਆ ਤੇਰੇ ਸੱਤਾਂ ਦਿਨਾਂ 'ਚ ਮੌਤ ਹੈ। ਹਜ਼ੂਰ ਕਹਿਣ ਲੱਗੇ ਪੈਂਦਿਆ ਤੂੰ ਸਵਾਲ ਕੀਤਾ ਸੀ ਨਾ ਵੀ ਮੈਨੂੰ ਵਿਕਾਰ ਬੜੇ ਤੰਗ ਕਰਦੇ ਨੇ, ਪਹਿਲਾਂ ਵਿਕਾਰਾਂ ਦੀ ਗੱਲ ਦੱਸ। ਕਹਿੰਦਾ ਜੀ ਵਿਕਾਰ ਤਾਂ ਲਾਗੇ ਨਹੀਂ ਆਇਆ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਨਾ ਤਾਂ ਸੱਤਾਂ ਦਿਨਾਂ ਦੇ ਵਿੱਚ ਹੈ, ਨੱਠਵਾਂ ਕਿਹੜਾ ਬਣਿਆ ਭਾਈ? ਗੁਰਮੁਖੋ ਆਪਾਂ ਕਦੇ ਮੌਤ ਨੂੰ ਚੇਤੇ ਨਹੀਂ ਰੱਖਿਆ, ਅਤੇ ਮੇਰੇ ਪਾਤਸ਼ਾਹ ਕਹਿੰਦੇ ਜਿੰਨਾ ਮੌਤ ਨੂੰ ਚੇਤੇ ਰੱਖਿਆ ਨਾ ਭਾਈ, ਉਹਨਾਂ ਦੀਆਂ ਇਹ ਮੁਸੀਬਤਾਂ ਟਲ ਗਈਆਂ, ਉਹਨਾਂ ਦਾ ਰਖਵਾਲਾ ਉਹ ਆਪ ਵਾਹਿਗੁਰੂ ਹੁੰਦਾ ਹੈ। ਕਰਕੇ ਕਿਰਪਾ ਕਰਦੇ ਹਨ,
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ।
ਕੋਈ ਨਹੀਂ ਸੀ ਨਾ ਜਾਣਦਾ, ਉਸ ਕਰਨੇ ਹਰ ਪਰਮਾਤਮਾ ਨੇ ਉਹਨਾਂ ਨੂੰ ਪ੍ਰਗਟ ਕਰਦਾ। ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਸੈਨ ਨਾਈ ਬੁਦਕਾਰੀਆ ਉਹ ਘਰ ਘਰ ਸੁਣਿਆ, इस प्रकार उस परिपूर्ण परमात्मा ने जेडे सरूप रूपी घर में आ गए वो मशहूर हो गए, दुनिया उन्होंने जानन लगी किस कारण करके ਉਹਨਾਂ ਵਿੱਚ ਕੀ ਖੂਬੀ ਸੀ ਕੀ ਵਾਧਾ ਸੀ।
ਨਾਸਨ ਭਾਜਨ ਥਾਕੇ
ਵਿਦਵਾਨ ਗੁਰਮੁਖੋ ਬਹੁਤ ਬਰੀਕੀ ਤੱਕ ਜਾਂਦੇ ਨੇ। ਨਾਸਨ ਦਾ ਅਰਥ ਉਹਨਾਂ ਕੀਤਾ ਵੀ ਚੋਰੀ ਕਰਕੇ ਨੱਸਣਾ, ਅਤੇ ਭਾਜਨ ਦਾ ਅਰਥ ਹੁੰਦਾ ਦੌੜਨਾ। ਜਿਹੜੀ ਨਸ ਭੱਜ ਆਪਾਂ ਕਹਿੰਦੇ ਨਸ ਭੱਜ, ਪੰਜਾਬੀ ਦਾ ਇੱਕ ਆਮ ਲਫਜ਼ ਹੈ, ਨਸ ਭੱਜ ਬੜੀ ਰਹਿੰਦੀ, ਦੌੜ ਬੜੀ ਲੱਗੀ ਰਹਿੰਦੀ ਹੈ। ਜਿਨ੍ਹਾਂ ਦਾ ਮਨ ਟਿੱਗਿਆ ਨਾ, ਉਹ ਫਿਰ ਦੁਨੀਆਂ ਦੀ ਦੌੜ ਤੋਂ ਪਾਸੇ ਹੋ ਗਿਆ। ਦੁਨੀਆਂ ਦੀ ਦੌੜ ਤੋਂ ਕਿਸ ਤਰ੍ਹਾਂ ਦੌੜ ਤੋਂ ਪਾਸੇ ਹੋਏ ਨੇ, ਅੱਗੇ ਨਿਰਣਾ ਕਰਨਗੇ।
ਘਰ ਮੰਗਲ ਵਾਜੇ ਨਿਤ ਵਾਜੇ,
ਉਹਨਾਂ ਗੁਰਮੁਖ ਪਿਆਰਾਂ ਦੇ ਅੰਤਿਸ਼ ਕਰਨ ਦੇ ਵਿੱਚ ਲਗਾਤਾਰ ਉਸ ਪਰਿਪੂਰਨ ਪਰਮਾਤਮਾ ਦਾ ਚਿੰਤਨ ਚੱਲਦਾ। ਚਿੰਤਨ ਗੁਰਮੁਖੋ ਕਈ ਲਫਜ਼ ਬੜੇ ਜੁੜਵੇਂ ਨੇ ਪਰ ਅਰਥਾਂ ਦਾ ਬੜਾ ਫਰਕ ਹੁੰਦਾ ਹੈ। ਚਿੰਤਨ ਅਤੇ ਚਿੰਤਾ, ਚਿੰਤਨ ਦਾ ਭਾਵ ਹੈ ਪਰਮਾਤਮਾ ਨੂੰ ਚੇਤੇ ਕਰਨਾ। ਜਿਹੜੇ ਪਰਮਾਤਮਾ ਨੂੰ ਚੇਤੇ ਕਰਦੇ ਉਹਨਾਂ ਨੂੰ ਚਿੰਤਾ ਨਹੀਂ, ਜਿਹੜੇ ਚਿੰਤਾ 'ਚ ਨੇ ਉਹਨਾਂ ਨੂੰ ਚਿੰਤਨ ਨਹੀਂ ਆਉਂਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਘਰ ਮੰਗਲ ਵਾਜੇ ਨਿਤ ਵਾਜੇ, ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਵਿਧਾਨ ਦੀ ਭਾਸ਼ਾ ਸੁਧੰਗ ਅਤੇ ਬੁਧੰਗ ਦੇ ਵਾਜੇ ਵੱਜਦੇ ਨੇ, ਅਤੇ ਗੁਰਮਤ ਦੀ ਭਾਸ਼ਾ ਵਿੱਚ ਪੰਚ ਸ਼ਬਦ ਵੱਜੇ ਮਤ ਗੁਰਮਤ ਵਡਵਾ ਵਡਭਾਗੀ ਅਨਹਦ ਵੱਜਿਆ ਆਨੰਦ ਮੂਰ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ ਵਾਲੀ ਅਵਸਥਾ ਬਣ ਜਾਂਦੀ ਹੈ।
ਆਪਣੇ ਖਸਮ ਨਹੀਂ ਵਾਜੇ,
ਬਾਤ ਮਿਹਨਤ ਨਾਲ ਨਹੀਂ ਜੇ ਬਣਨੀ ਪਿਆਰਿਓ ਬਿਲਕੁਲ। ਜਿਹਨਾਂ ਨੂੰ ਖਸਮ ਨੇ ਨਿਵਾਜਿਆ, ਜਿਨ੍ਹਾਂ 'ਤੇ ਕਿਰਪਾ ਕੀਤੀ ਹੈ ਨਾ, ਉਹਨਾਂ ਦੀ ਚੜ੍ਹਦੀ ਕਲੀ ਚੜ੍ਹਦੀ ਕਲਾ। 52 ਕਵੀਆਂ ਵਿੱਚੋਂ ਚੰਦਨ ਕਵੀ ਫੇਲ ਹੋ ਗਿਆ, ਅਤੇ ਕਾ ਖੋਦਣ ਵਾਲਾ ਭਾਈ ਧੰਨਾ ਸਿੰਘ ਨਸ਼ਹਿਰੇ ਪੰਨੂਆਂ ਵਾਲਾ ਕਵੀ ਰਾਜ ਬਣ ਗਿਆ, ਜਿਹੜਾ ਕਾ ਖੋਦਾ ਜਿਹਨੇ ਕਦੇ ਪਿੰਗਲ ਪੜ੍ਹਿਆ ਹੀ ਨਹੀਂ। ਗੱਲ ਤਾਂ ਉਸ ਖਸਮ ਦੇ ਨਿਵਾਜਣ ਦੀ ਹੈ, ਉਹਦੀ ਰਹਿਮਤ ਦੀ ਹੈ, ਪਰ ਜਿਵੇਂ ਆਪਾਂ ਕਹਿੰਦੇ ਹੌਸਲਾ ਕਰੋ ਘਬਰਾਓ ਨਾ, ਇਸੇ ਤਰ੍ਹਾਂ ਧੰਨ ਗੁਰੂ ਪੰਚਮ ਪਾਤਸ਼ਾਹ ਸਾਡੇ ਸਿਰ 'ਤੇ ਹੱਥ ਰੱਖ ਕੇ ਸਾਨੂੰ ਹੌਸਲਾ ਦਿੰਦੇ ਹਨ। ਕੀ ਕਹਿੰਦੇ ਹਨ ਭਾਈ,
ਅਸਥਿਰ ਰਹੋ ਡੋਲੋ ਮਤ ਕਬੋ,
ਟਿਕੇ ਰਹੋ ਕਦੇ ਡੋਲੋ ਨਾ,
ਗੁਰ ਕੈ ਬਚਨ ਆਧਾਰ।
ਕਿਵੇਂ ਆਪਣੇ ਆਪ ਨੂੰ ਅਡੋਲ ਕਰਨਾ ਹੈ, ਹਜੇ ਹੋਰ ਕਹਿੰਦੇ ਗੁਰੂ ਦੇ ਬਚਨ ਨੇ ਨਾ, ਉਹਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ। ਇਹਦੇ ਨਾਲ ਹੁੰਦਾ ਕਿ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।
ਜੈ ਜੈਕਾਰ ਸਗਲ ਭੂ ਮੰਡਲ,
ਹਰ ਥਾਂ ਤੇ ਗੁਰਮੁਖੋ ਜੈ ਜੈਕਾਰ ਹੋਵੇਗੀ। ਆਪਾਂ ਪੜ੍ਹਦੇ ਨਾ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ,
ਮੁਖ ਉਜਲ ਦਰਬਾਰ।
ਔਰ ਉਸ ਪਰਿਪੂਰਨ ਪਰਮਾਤਮਾ ਦੀ ਕਚਹਿਰੀ 'ਚੋਂ ਗੁਰਮੁਖ ਜਨ ਆਪਣਾ ਮੁੱਖ ਉਜਲਾ ਲੈ ਕੇ ਜਾਂਦੇ ਹਨ। ਆਪਾਂ ਇੱਕ ਸ਼ਲੋਕ ਪੜ੍ਹਦੇ ਹਾਂ ਜੋ ਜਪਜੀ ਸਾਹਿਬ ਦੇ ਅਖੀਰ ਵਿੱਚ ਹੈ, ਅਤੇ ਉਹਨੂੰ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਵੀ ਨੇ ਅੱਗੇ ਬਿਆਨ ਕੀਤਾ ਹੈ। ਆਪਾਂ ਪੜ੍ਹਦੇ ਹਾਂ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਜਿਹਨੂੰ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿੰਦੇ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਹੋਰ ਕੀਤੀ ਛੁੱਟੀ ਨਾਲ। ਕੌਣ? ਜਿਨ੍ਹਾਂ ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਹੈ, ਉਹ ਵਾਹਿਗੁਰੂ ਦੇ ਦਰਬਾਰ ਵਿੱਚ ਉੱਜਲ ਮੁਖ ਲੈ ਕੇ ਗਏ ਹਨ।
ਜਿਨ ਕੇ ਜੀ ਤਿਨ ਹੀ ਫੇਰੇ,
ਪਾਤਸ਼ਾਹ ਕਹਿੰਦੇ ਗੁਰਮੁਖਾ ਕਿਤੇ ਮਾਣ ਨਾ ਕਰਵੀ ਵੀ ਮੈਂ ਮੁੜ ਪਵਾਂਗਾ, ਮੈਂ ਆਹ ਕੰਮ ਕਰਾਂਗਾ ਨਾ। ਜਿਸ ਪਰਮਾਤਮਾ ਦੇ ਬਣਾਏ ਜੀਵ ਨੇ ਨਾ, ਉਹਨਾਂ ਨੇ ਇਹਨਾਂ ਨੂੰ ਮੋੜਾ ਦਿੱਤਾ, ਉਹਨਾਂ ਨੇ ਚੰਗੇ ਪਾਸੇ ਲਾਉਣਾ ਕੀਤਾ।
ਆਪੇ ਭਇਆ ਸਹਾਈ,
ਜਿਵੇਂ ਇੱਕ ਆਪਣੇ ਛੋਟੇ ਬੱਚੇ ਨੂੰ ਉਂਗਲੀ ਫੜ ਕੇ ਅਤੇ ਆਪਾਂ ਊੜਾ ਊੜਾ ਲਿਖਾਉਂਦੇ ਹਾਂ ਨਾ, ਇਸੇ ਪ੍ਰਕਾਰ ਜਿਨ੍ਹਾਂ ਤੇ ਕਿਰਪਾ ਕਰਦਾ ਰਹਿਮਤ ਕਰਦਾ ਉਹਨਾਂ ਦੀ ਆਪ ਸਹਾਇਤਾ ਕਰਦਾ ਹੈ।
ਅਚਰਜ ਕੀਆ ਕਰਨ ਹਾਰੇ,
ਉਸ ਕਰਨ ਹਾਰੇ ਪਰਮਾਤਮਾ ਨੇ ਹੈਰਾਨੀ ਵਾਲੀ ਬਾਤ ਹੈ। ਕਿਵੇਂ ਹੈਰਾਨੀ ਵਾਲੀ ਬਾਤ, ਅਚਰਜ ਕਿਹੜੀ ਗੱਲ ਦੀ ਹੈ ਗੁਰਮੁਖੋ? ਇੱਕ ਨਿੱਕੀ ਜਿਹੀ ਪਾਣੀ ਦੀ ਬੂੰਦ ਤੋਂ ਸਾਡੇ ਸਰੀਰ ਦੀ ਬਣਤਰ ਬਣੀ, ਹੈਰਾਨੀ ਦੀ ਗੱਲ। ਆਪਾਂ ਰੋਜ਼ਾਨਾ ਪੜ੍ਹਦੇ ਕੀਤਾ ਪਸਾਓ ਏਕੋ ਕਵਾਓ, ਇਹਨੂੰ ਅੰਜੀਲਾਂ 'ਚ ਲੰਗਾਸ ਕਿਹਾ ਗਿਆ, ਬਾਈਬਲ ਦੇ ਵਿੱਚ ਵੇਦਾਂ 'ਚ ਇਹਨੂੰ ਓਮ ਕਿਹਾ ਗਿਆ, ਕੰਠ ਪ੍ਰਾਣ 'ਚ ਉਹਨੂੰ ਓਅੰਕਾਰ ਗਿਆ, ਕੁਰਾਨ ਵਿੱਚ ਉਹਨੂੰ ਕੁੰਨ ਕਿਹਾ ਗਿਆ। ਵੇਖੋ ਇੱਕੋ ਹੀ ਸ਼ਬਦ ਹੈ ਪਰ ਇੱਕ ਸ਼ਬਦ ਦੇ ਨਾਲ ਇੰਨਾ ਕੁਝ ਬਣਾ ਦਿੱਤਾ, ਇਹ ਹੈਰਾਨੀ ਵਾਲੀ ਬਾਤ ਹੈ। ਨਾਨਕ ਸੱਚ ਵਡਿਆਈ, ਇਹ ਸੱਚੇ ਪਰਮਾਤਮਾ ਦੀ ਵਡਿਆਈ ਕਰਕੇ ਜਾਣਨਾ ਕਰੋ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਹਜ਼ੂਰ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਤੂੰ ਸਾਨੂੰ ਸੰਸਾਰ ਵਿੱਚ ਭੇਜਿਆ ਅਤੇ ਸਾਡੇ 'ਤੇ ਕਿਰਪਾ ਕਰੀਂ, ਸਾਨੂੰ ਆਪਣੇ ਚਰਨਾਂ 'ਚ ਬੁਲਾਈ ਰੱਖੀਂ, ਆਪਣੇ ਨਾਲ ਜੋੜੀ ਰੱਖੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮਾਫੀ ਜੀ।
ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ, ਅਚਰਜ ਕੀਆ ਕਰਨ ਹਾਰੇ,
ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।